ਭਾਗ ਕਿਸ ਨੇ ਬਣਾਏ? ਪਿੰਡ ਬਾਲੇ ਤੋਂ ਸਰਦਾਰ ਲਾਭ ਸਿੰਘ ਜੀ ਦੀ ਲੜਕੀ ਬੀਬੀ ਪ੍ਰੀਤਮ ਕੌਰ ਟਾਂਡਾ ਉੜਮੜ ਦੇ ਕਸਬੇ ਦੇ ਨੇੜੇ ਪਿੰਡ ਰਸੂਲਪੁਰ ਸਰਦਾਰ ਅਜੈਬ ਸਿੰਘ ਨਾਲ ਵਿਆਹੀ ਹੋਈ ਸੀ। ਬਾਬਾ ਜੀ ਲਗਾਤਾਰ ਇਸ ਘਰ ਵਿਚ ਪ੍ਰਸ਼ਾਦਾ ਛਕਣ ਲਈ ਆਉਂਦੇ ਹੁੰਦੇ ਸਨ, ਜਿਸ ਕਰਕੇ ਸਾਰੇ ਪਰਿਵਾਰ ਨਾਲ ਗੁਰਸਿੱਖੀ ਨਾਤਾ ਰੱਖਦੇ ਸਨ। ਬਾਬਾ ਜੀ ਭਾਈ ਲਾਭ ਸਿੰਘ ਜੋ ਕਿ ਬਾਲਿਆਂ ਦੇ ਵਸਨੀਕ ਸਨ ਅਤੇ ਇਨ੍ਹਾਂ ਦੇ ਬਾਰੇ ਜ਼ਿਕਰ ਸੇਕਨਿਆ ਭਾਗ ਪਹਿਲਾਂ ਵਿਚ ਵੀ ਕੀਤਾ ਹੈ, ਇਨ੍ਹਾਂ ਦੀ ਬੇਨਤੀ ਮੰਨ ਕੇ ਹੀ ਬਾਬਾ ਜੀ ਪਿੰਡ ਬਾਲੇ ਪ੍ਰਸ਼ਾਦਾ ਛਕਣ ਪਹਿਲੇ ਪਹਿਲੇ ਆਰੰਭਕ ਦਿਨਾਂ ਵਿਚ ਆਉਣ ਲੱਗੇ ਸਨ। ਸੋ ਬਾਬਾ ਜੀ ਦਾ ਇਸ ਘਰ ਵਿਚ ਆਉਣ ਜਾਣ ਦਾ ਸਬੱਬ ਬਣਨ ਦੇ ਕਾਰਨ ਇਹ ਸਾਰਾ ਪਰਿਵਾਰ ਗੁਰਸਿੱਖੀ ਨਾਤਾ ਸੀ। ਸਰਦਾਰ ਅਜੈਬ ਸਿੰਘ ਜੀ ਜਦੋਂ ਬਾਲੀ ਆਪਣੇ ਸਹੁਰੇ ਘਰ ਆਉਂਦੇ ਤੇ ਉਹ ਵੀ ਬਾਬਾ ਜੀ ਨੂੰ ਮਿਲ ਕੇ ਜਾਂਦੇ। ਅਕਸਰ ਅਜੈਬ ਸਿੰਘ ਜੀ ਹੋਰਾਂ ਦੇ ਘਰ ਜਦੋਂ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਤੇ ਉਹ ਬਾਬਾ ਜੀ ਨੂੰ ਵੀ ਨਿਮੰਤਰਣ ਦਿੰਦੇ ਤੇ ਬਾਬਾ ਜੀ ਇਨ੍ਹਾਂ ਦੇ ਪਿੰਡ ਰਸੂਲਪੁਰ ਵਿਖੇ ਇਕ ਦੋ ਰਾਤਾਂ ਟਿਕ ਕੇ ਸੰਗਤਾਂ ਨੂੰ ਗੁਰਮਤਿ ਸਿੱਖਿਆ ਦ੍ਰਿੜ ਕਰਵਾਉਂਦੇ, ਨਿਤਨੇਮ ਕਰਨ, ਗੁਰਬਾਣੀ ਵਿਚਾਰ ਕੇ ਪੜਨ ਤੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਜੀਵਨ ਸਫਲਾ ਕਰਨ ਲਈ ਬਾਬਾ ਜੀ ਹਮੇਸ਼ਾ ਸੰਗਤਾਂ ਨੂੰ ਪ੍ਰੇਰਣਾ ਦਿਆ ਕਰਦੇ। ਬਾਬਾ ਜੀ ਬਹੁਤ ਹੀ ਸਾਦਾ ਸਿੱਧੇ ਪੱਧਰੇ ਸ਼ਬਦਾਂ ਵਿਚ ਕਮਾਇਆ ਹੋਇਆ ਗੁਰਬਾਣੀ ਉਪਦੇਸ਼ ਸੰਗਤਾਂ ਨੂੰ ਸਰਵਣ ਕਰਵਾਉਂਦੇ। ਬਾਬਾ ਜੀ ਦੇ ਇਨ੍ਹਾਂ ਗੁਰੂ ਉਪਦੇਸ਼ਾਂ ਵਿਚ ਮੁੱਖ ਤੌਰ ਤੇ ਗੁਰਬਾਣੀ ਵਿਚੋਂ ਚਾਰ ਉਪਦੇਸ਼ਾਂ ਨੂੰ ਪਹਿਲ ਦੇ ਆਧਾਰ ਤੇ ਆਪਣੇ ਜੀਵਨ ਵਿਚ ਧਾਰਨ ਕਰਨ ਲਈ ਸੰਗਤਾਂ ਨੂੰ ਬੇਨਤੀ ਕਰਿਆ ਕਰਦੇ ਸਨ। ਪਹਿਲਾ ਉਪਦੇਸ਼ ਬਾਬਾ ਜੀ ਦ੍ਰਿੜ ਕਰਵਾਉਂਦੇ ਹੁੰਦੇ ਸਨ ਕਿ ਹਰ ਪ੍ਰਾਣੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਫਰਮਾਨ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵਹ ਜਾਹ। ਇਸ ਗੁਰੂ ਉਪਦੇਸ਼ ਨੂੰ ਸਨਮੁਖ ਰੱਖ ਕੇ ਦਿਨ ਵਿਚ ਕਾਰ ਵਿਹਾਰ ਕਰਦਿਆਂ ਬੋਲ ਵਰਤਾਓ ਕਰਨਾ ਚਾਹੀਦਾ ਹੈ, ਕਿਉਂਕਿ ਜਿਹੋ ਜਿਹੇ ਮਾੜੇ ਜਾਂ ਚੰਗੇ ਕਰਮ ਅਸੀਂ ਪੂਰਬਲੇ ਜਨਮ ਵਿਚ ਕੀਤੇ ਹਨ, ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੀ ਇਸ ਜਨਮ ਵਿਚ ਦੁੱਖ ਜਾਂ ਸੁੱਖ ਦੇ ਰੂਪ ਵਿਚ ਭੋਗ ਰਹੇ ਹਾਂ। ਚੰਗੇ ਕਰਮਾਂ ਦਾ ਫਲ ਸੁੱਖ ਦੇ ਰੂਪ ਵਿਚ ਸਾਨੂੰ ਪ੍ਰਾਪਤ ਹੋ ਰਿਹਾ ਹੈ, ਮਾੜੇ ਕਰਮ ਦੁੱਖ ਦਾ ਕਾਰਨ ਬਣ ਰਹੇ ਹਨ। ਸੋ ਜੇ ਸੁਖੀ ਸੁਹੇਲਾ ਜੀਵਨ ਪ੍ਰਾਪਤ ਕਰਨ ਦੀ ਮਨ ਵਿਚ ਚਾਹਨਾ ਹੈ ਤਾਂ ਹਰ ਕਰਮ ਕਰਨ ਤੋਂ ਪਹਿਲਾਂ ਉਸ ਕਰਮ ਦੇ ਪ੍ਰਾਪਤ ਹੋਣ ਵਾਲੇ ਫਲ ਪ੍ਰਤੀ ਜ਼ਰੂਰ ਸੋਚ ਲੈਣਾ ਚਾਹੀਦਾ ਹੈ, ਕਿਉਂਕਿ ਜਦੋਂ ਇਕ ਵਾਰੀ ਕਰਮ ਹੋ ਗਿਆ ਫੇਰ ਉਸ ਦਾ ਫਲ ਮਿਲਣਾ ਹੀ ਮਿਲਣਾ ਹੈ। ਜਿਵੇਂ ਧਰਤੀ ਦਾ ਧਰਮ ਹੈ ਕਿ ਜਿਹੋ ਜਿਹਾ ਧਰਤੀ ਵਿਚ ਕੋਈ ਬੀਜ ਪਾਉਂਦਾ ਹੈ, ਧਰਤੀ ਬੀਜ ਪਾਉਣ ਵਾਲੇ ਨੂੰ ਉਸੇ ਬੀਜ ਦੇ ਫਸਲ ਕਈ ਗੁਣਾ ਵਧਾ ਕੇ ਵਾਪਸ ਕਰਦੀ ਹੈ, ਉਸੇ ਬੀਜ ਦੀ ਫਸਲ ਕਈ ਗੁਣਾ ਵਧਾ ਕੇ ਉਸ ਨੂੰ ਵਾਪਸ ਕਰਦੀ ਹੈ ਜਿਹੋ ਜਿਹਾ ਕੋਈ ਬੀਜ ਧਰਤੀ ਵਿਚ ਪਾਉਂਦਾ ਹੈ। ਇਹ ਕਦੀ ਨਹੀਂ ਹੋਇਆ ਕਿ ਕਿਸੇ ਨੇ ਧਰਤੀ ਵਿਚ ਬੀਜ ਕੋਈ ਹੋਰ ਪਾਇਆ ਹੋਵੇ ਤੇ ਧਰਤੀ ਨੇ ਫਸਲ ਸਾਨੂੰ ਕੋਈ ਹੋਰ ਦਿੱਤੀ ਹੋਵੇ। ਬਾਬਾ ਫਰੀਦ ਜੀ ਦਾ ਵੀ ਸਲੋਕਾਂ ਦੀ ਬਾਣੀ ਅੰਦਰ ਪਾਵਨ ਬਚਨ ਹੈ ਕਿ ਜ਼ਿਮੀਦਾਰ ਦੇ ਮਨ ਵਿਚ ਜੇ ਬਿਜੌਰ ਦੇਸ਼ ਦੇ ਮਿੱਠੇ ਅੰਗੂਰ ਖਾਣ ਦੀ ਚਾਹਨਾ ਹੈ ਪਰ ਉਹ ਖੇਤ ਵਿਚ ਬੀਜ ਕਿੱਕਰਾਂ ਦੇ ਬੀਜ ਰਿਹਾ ਹੈ ਅਤੇ ਲਾਲਸਾ ਜੇ ਉਸ ਦੇ ਮਨ ਵਿਚ ਨਰਮ ਰੇਸ਼ਮ ਦੇ ਕੱਪੜੇ ਪਹਿਨਣ ਦੀ ਹੈ ਪਰ ਕੱਤ ਦਾ ਉੱਨ ਹੈ, ਇਹ ਕਦੇ ਨਹੀਂ ਹੋਇਆ ਉੱਨ ਦੇ ਬਦਲੇ ਨਰਮ ਕੱਪੜਾ ਪ੍ਰਾਪਤ ਹੋ ਜਾਏ। ਰੇਸ਼ਮ ਪ੍ਰਾਪਤ ਕਰਨਾ ਹੋਵੇ ਉਹ ਉੱਨ ਤੋਂ ਪ੍ਰਾਪਤ ਨਹੀਂ ਹੋ ਸਕਦਾ। ਬਾਬਾ ਜੀ ਦਾ ਪਾਵਨ ਫਰਮਾਨ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1379 ਉੱਪਰ ਸੁਭਾਇਮਾਨ ਹੈ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ ਹੰਡੈ ਉੱਨ ਕਤਾਏ ਦਾ ਪੈਂਦਾ ਲੋੜੈ ਪੱਟ। ਇਹ ਕਦੀ ਵੀ ਸੰਭਵ ਨਹੀਂ। ਸੋ ਜਿਹੋ ਜਿਹੇ ਆਪਾਂ ਮਨ ਬਚਨਾ ਅਤੇ ਸਰੀਰ ਕਰਕੇ ਮਾੜੇ ਜਾਂ ਚੰਗੇ ਕਰਮ ਕਰਦੇ ਹਾਂ ਉਹਨਾਂ ਕਰਮਾਂ ਦਾ ਫਲ ਸਾਨੂੰ ਹੀ ਦੁੱਖ ਜਾਂ ਸੁੱਖ ਦੇ ਰੂਪ ਵਿਚ ਭੁਗਤਣਾ ਪੈਂਦਾ ਹੈ ਅਤੇ ਭੁਗਤਣਾ ਪੈਣਾ ਹੈ। ਇਸ ਲਈ ਹਰ ਮਨੁੱਖ ਨੂੰ ਸੁਖੀ ਸੁਹੇਲਾ ਜੀਵਨ ਪ੍ਰਾਪਤ ਕਰਨ ਅਤੇ ਸਤਿਗੁਰਾਂ ਦੀ ਪ੍ਰਸੰਨਤਾ ਲੈਣ ਲਈ ਗੁਰਬਾਣੀ ਦੀ ਰੋਸ਼ਨੀ ਵਿਚ ਚੰਗੇ ਕਰਮ ਕਰਨੇ ਚਾਹੀਦੇ ਨੇ। ਮਾੜੇ ਕਰਮਾਂ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ। ਮਾੜੇ ਕਰਮਾਂ ਤੋਂ ਬਚਾਓ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਮੇਸ਼ਾ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ। ਦੂਸਰਾ ਉਪਦੇਸ਼ ਬਾਬਾ ਜੀ ਸੰਗਤ ਨੂੰ ਆਮ ਇਹ ਦਿਆ ਕਰਦੇ ਸਨ ਕਿ ਭਾਈ ਪਰਮਾਤਮਾ ਨੇ 84 ਲੱਖ ਜੂਨ ਪੈਦਾ ਕੀਤੀ ਹੈ, ਇੱਕ ਮਨੁੱਖ ਨੂੰ ਛੱਡ ਕੇ ਬਾਕੀ ਸਾਰੀਆਂ ਜੂਨਾਂ ਭੋਗ ਜੂਨਾਂ ਹਨ। ਮਨੁੱਖ ਜਨਮ ਭੋਗ ਜੂਨ ਵੀ ਹੈ ਤੇ ਕਰਮ ਜੂਨ ਵੀ ਹੈ। ਮਨੁੱਖਾ ਸਰੀਰ ਜਾਂ ਮਨੁੱਖਾ ਜੂਨੀ ਭੋਗ ਜੂਨੀ ਵੀ ਹੈ ਤੇ ਕਰਮ ਜੂਨੀ ਵੀ ਹੈ। ਜਿੱਥੇ ਅਸੀਂ ਪੂਰਵਲੇ ਜਨਮਾਂ ਦੇ ਕੀਤੇ ਚੰਗੇ ਜਾਂ ਮਾੜੇ ਕਰਮਾਂ ਦੇ ਫਲਸਰੂਪ ਹੁਣ ਦੁੱਖ ਤੇ ਸੁੱਖ ਭੁਗਤ ਰਹੇ ਹਾਂ, ਉੱਥੇ ਗੁਰੂ ਅਗਵਾਈ ਵਿੱਚ ਚੱਲ ਕੇ ਅਸੀਂ ਆਪਣੇ ਮੂਲ ਪਰਮਾਤਮਾ ਦੇ ਨੇੜੇ ਹੋ ਕੇ ਉਸ ਨਾਲ ਮਿਲਾਪ ਪ੍ਰਾਪਤ ਕਰਕੇ ਆਵਾਗਾਉਣ ਦਾ ਚੱਕਰ ਵੀ ਮੁਕਾ ਸਕਦੇ ਹਾਂ। ਤੇ ਜੇ ਮਾੜੇ ਕਰਮਾਂ ਵਿੱਚ ਪ੍ਰਵਿਰਤ ਹੋ ਗਏ, ਫਿਰ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ ਦਾ ਚੱਕਰ ਆਰੰਭ ਹੋ ਜਾਂਦਾ ਹੈ ਤੇ ਇਸ ਚੱਕਰ ਵਿੱਚ ਹੀ ਜੀਵ ਭੋਗਾਂ ਭੋਗਦਾ ਰਹਿੰਦਾ ਹੈ। ਜੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਫਰਮਾਨ ਅਨੁਸਾਰ ਗੁਰੂ ਹੁਕਮ ਦੀ ਕਾਰ ਕਰਦੇ ਹੋਏ ਨੇਕ ਕਰਮ ਕਰਾਂਗੇ ਤਾਂ ਪ੍ਰਭੂ ਨਾਲ ਅਭੇਦ ਅਵਸ਼ ਹੋਵਾਂਗੇ। ਸਤਿਗੁਰੂ ਜੀ ਦਾ ਜਪਜੀ ਸਾਹਿਬ ਵਿੱਚ ਪਾਵਨ ਵਚਨ ਹੈ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਮਨੁੱਖਾ ਜਨਮ ਹੀ ਪਰਮਾਤਮਾ ਨਾਲ ਮਿਲਣ ਦਾ ਮੌਕਾ ਹੈ। ਮਨੁੱਖਾ ਜਨਮ ਦੇ ਵਸੀਲੇ ਦੁਆਰਾ ਪਰਮਾਤਮਾ ਦਾ ਨਾਮ ਜਪ ਕੇ ਅਸੀਂ ਆਪਣੇ ਮੂਲ ਪਰਮਾਤਮਾ ਨਾਲ ਮਿਲ ਸਕਦੇ ਹਾਂ, ਪਰ ਮਾਇਆ ਦੇ ਪ੍ਰਭਾਵ ਕਾਰਨ ਸਾਨੂੰ ਆਪਣੇ ਜੀਵਨ ਦਾ ਮੰਤਵ ਹੀ ਭੁੱਲ ਚੁੱਕਾ ਹੈ। ਕਿਰਪਾਲੂ ਸਤਿਗੁਰੂ ਜੀ ਉਹਨਾਂ ਵਡਭਾਗੀਆਂ ਨੂੰ ਜੋ ਨਿਤਨੇਮ ਕਰਦੇ ਨੇ ਹਰ ਰੋਜ਼ ਸਵੇਰੇ ਤੇ ਸ਼ਾਮ ਦੇ ਸਮੇਂ ਮਨੁੱਖਾ ਜਨਮ ਦਾ ਮਨੋਰਥ ਯਾਦ ਕਰਵਾਉਂਦੇ ਨੇ ਕਿ ਹੇ ਪ੍ਰਾਣੀ, ਤੇਰੇ ਜੀਵਨ ਦਾ ਮਨੋਰਥ ਕੇਵਲ ਖਾਣਾ ਪੀਣਾ ਜਾਂ ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਖਚਤ ਹੋ ਕੇ ਇੱਥੋਂ ਟੁਰ ਜਾਣਾ ਨਹੀਂ, ਤੇਰੇ ਜੀਵਨ ਦਾ ਮੰਤਵ ਹੈ ਪਰਮ ਪਰਮਾਤਮਾ ਨੂੰ ਮਿਲਣਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਹਰ ਗੁਰਸਿੱਖ ਸੰਧਿਆ ਦੇ ਨਿਤਨੇਮ ਵਿੱਚ ਪੜ੍ਹਦਾ ਹੈ ਕਿ ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੇ ਜੀਵ, ਤੇਰੇ ਜੀਵਨ ਦਾ ਮਨੋਰਥ ਕੀ ਹੈ? ਮਨੋਰਥ ਹੈ ਮਿਲ ਜਗਦੀਸ਼, ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਸੋ ਇਸ ਮੰਤਵ ਨੂੰ ਪ੍ਰਾਪਤ ਕਰਨ ਦਾ ਰਸਤਾ ਕੀ ਹੈ? ਬਾਰੰਬਾਰ ਪ੍ਰਭ ਜਪੀਐ ਪੀ ਅੰਮ੍ਰਿਤ, ਇਹ ਮਨ ਤੰਤਰ ਪੀਐ। ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ 32ਵੀਂ ਪੌੜੀ ਵਿੱਚ ਪ੍ਰਭੂ ਨਾਲ ਅਭੇਦ ਹੋਣ ਦਾ ਮਾਰਗ ਦਰਸਾਇਆ ਹੈ, ਮਨੁੱਖਾ ਜਨਮ ਵਿੱਚ ਅਸੀਂ ਇਸ ਮਾਰਗ ਨੂੰ ਅਪਣਾ ਕੇ ਗੋਬਿੰਦ ਨਾਲ ਅਭੇਦ ਹੋ ਕੇ ਗੋਬਿੰਦ ਦਾ ਰੂਪ ਬਣਨਾ ਹੈ। ਸਤਿਗੁਰੂ ਜੀ ਦਾ ਬਚਨ ਕੀ ਹੈ? ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏ ਤੇਰਾ ਪਤ ਪਵਣੀਆਂ ਚੜੀਐ ਹੋਏ ਅਕੀਸ। ਜਿਹੜਾ ਗੁਰੂ ਅਗਵਾਈ ਵਿੱਚ ਚੱਲ ਕੇ ਨਾਮ ਜਪ ਦੀ ਕਮਾਈ ਕਰ ਲੈਂਦਾ ਹੈ, ਉਹ ਇੱਕ ਦਿਨ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ, ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਪਰ ਮਾਇਆ ਦੇ ਪ੍ਰਭਾਵ ਕਰਕੇ ਮਨੁੱਖ ਨੂੰ ਆਪਣਾ ਅੰਤ ਭੁੱਲ ਗਿਆ ਹੈ, ਜਿਸ ਕਾਰਨ ਅਨੰਤ ਦੀ ਯਾਦ ਵੱਲੋਂ ਮਨੁੱਖ ਅਵੇਸਲਾ ਹੋ ਕੇ ਗਾਫਲ ਹੋ ਕੇ ਆਪਣੇ ਅਮੋਲਕ ਜੀਵਨ ਦਾ ਕੀਮਤੀ ਸਮਾਂ ਅਜਾਈ ਗਵਾ ਰਿਹਾ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਮਲਹਾਰ ਰਾਗ ਅੰਦਰ ਸਾਡੀ ਇਸ ਦਸ਼ਾ ਨੂੰ ਦਰਸਾਉਂਦਾ ਹੋਇਆ ਅਮੋਲਕ ਬਚਨ ਹੈ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1254 ਉੱਪਰ ਅੰਕਿਤ ਹੈ ਕਿ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਜੇ ਪ੍ਰਭੂ ਦੇ ਦਰ ਵਿੱਚ ਪ੍ਰਵਾਨਗੀ ਲੈਣੀ ਹੈ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਦਰਸਾਈ ਕਾਰ ਅਵਸ਼ ਕਰਨੀ ਪਵੇਗੀ। ਉਹ ਕਿਹੜੀ ਕਾਰ ਹੈ? ਪ੍ਰਾਣੀ ਇੱਕੋ ਨਾਮ ਤੇ ਆਵਹੁ, ਆਪਣੀ ਪਤ ਸੇਤੀ ਘਰ ਜਾਵਹੁ ਰਹਾਓ। ਪ੍ਰਾਣੀ ਇੱਕੋ ਨਾਮ ਤੇ ਆਵੋ, ਇਹ ਕਾਰ ਕਰਨ ਵਾਸਤੇ ਗੁਰਸਿੱਖ ਨੇ ਘਰ ਬਾਰ ਛੱਡ ਕੇ ਨਾ ਤਾਂ ਕਿਤੇ ਜੰਗਲਾਂ ਵਿੱਚ ਇਕਾਂਤਵਾਸ ਹੋਣਾ ਹੈ, ਨਾ ਕਿਤੇ ਹਨੇਰੀ ਗੁਫਾ ਵਿੱਚ ਆਸਣ ਲਾਉਣਾ ਹੈ, ਨਾ ਹੀ ਘਰਾਂ ਦੇ ਕੰਮਾਂ ਕਾਰਾਂ ਦਾ ਤਿਆਗ ਕਰਨਾ ਹੈ। ਗੁਰੂ ਦਰਸਾਇਆ ਨਿਤਨੇਮ ਅੰਮ੍ਰਿਤ ਵੇਲੇ ਵਿਚਾਰ ਕੇ ਕਰਨਾ ਹੈ। नितनेम दी सिख्या अनुसार सारा दिन जिथे प्रभु वालों जिम्मे लगी किरत हथा पैरां नाल करनी है उथे मन नाल रसना नाल परमात्मा दी कीर्ति करके सिफत करके उस परमेश्वर दी नाम जप के अपना लोक भी सुखी ते परलोक भी सुहेला करना। जिवें गुरबाणी अंदर भगत कबीर साहब जी दा अते भगत नामदेव भगत कबीर साहब जी ने भगत नामदेव जी प्रताय फरमान कीता है ना कि नामा कहत लोचना मुख ते राम संभाल हाथ पाऊं कर काम सब चीत निरंजन नाट। एक कार अपने जीवन विच करके अपने लोक सुखी परलोक सुहेले करने ने। तीसरा उपदेश बाबा जी अक्सर दिया करते सन कि मनुखा जन्म की सफलता लई सत संगत बहुत जरूरी है, साध संगत बिन तरियो ना कोई। सतगुरु गुरु अर्जन देव जी का सोरठ राग विच फरमान है कि जिन्हां जिन्हां विभागियां ने सतसंगत कीती परमेश्वर ने वाहगुरु ने परमात्मा ने मेहर करके उन्हां नूं इस संसार विचों मुक्त कर दिता, उन्हां दा निस्तारा कर दिता। जिन जिन साध संग पाया सो प्रभ आप तराया। सतसंगत की महानता दर्शाउंदा धन गुरु अर्जन देव जी का पावन बचन नट राग विच अंकत है कि भाई संगत का उपकार बहुत ज्यादा है, संगत का गुण संगत का फायदा संगत का उपकार बहुत है जिसनू दर्शाया नहीं जा सकता। ते नाल ही संकेत दिता कि जे साधु महापुरुख की थोड़ी जिनी संगत करन नाल गनका रूपी वेसवा का उधार हो सकता है तो आम प्राणी क्यों नहीं तर सकता, भाव अवश्य तर सकता है। लोड़ है इस पासे तुरन दी जतन करन। साहिबा दा बड़ा प्यारा बचन है कि संगत का गुण बहुत अधकाई पढ़ सुआ गनक उधारी। सतसंगत की महानता दर्शाउंदियां धन गुरु अर्जन देव पातशाह जी ने आसा राग अंदर पावन बचन कीते ने कि बहुत खोज भाल करन तों उपरंत यह तत्सार प्राप्त होया कि सतसंगत कीते तों बिना किसी भी प्राणी का निस्तारा नहीं होया। साहबां दा बचन है खोजत खोजत सुनी ए सोए साध संगत बिन तरियो ना कोई। सत संगत करन नाल दो लाभ प्राप्त हुंदे हन। पहला तां ए कि जो साडे मन उपर जन्मां जन्मां दे पाप संस्कारां दी मैल मलीनता ही लगी हुई है, असीं इकल्ले अपने तौर ते उस मलीनता नूं दूर करन दे असमर्थ हां। यह साडे लई संभव नहीं इकल्लियां उस मैल नूं दूर करना। जिस मलीनताई जिस मैल प्रताए धन गुरु अर्जन देव जी ने पावन बचन कीता है कि जन्म जन्म की इस मन को मल लागी काला हुआ स्याह खनली धोती उजली ना हो गई जे सौ धोवण पा। खनली भाव कोलू साफ करने वाली टाकी जां कपड़े का टुकड़ा जिवें मैला कुचला होया हुंदा है ना, इस प्रकार साडे मन की यह हालत बनी हुई है। जन्म जन्म की इस मन को मल लागी काला हुआ स्याह खनली धोती उजली ना हो गई जे सौ धोवण पा। सतसंगत विच बैठ के प्रभु गुण गा के नाम जप के साडा मन जो खनली नुमा काला स्या मैला कुचैला होया पिया है उस नूं पवित्र किया जा सकता है। सतगुरु गुरु अर्जन देव जी बचन करदे ने कि अहम बुद्ध मन पूर थिंधाई साधु धूर कर शुद्ध मंजाई। सतसंगत करन दे नाल सच्चे परमात्मा दा नाम जपन नाल मन मांझिया जांदा है। जदों मन पवित्र हो गया मन साफ हो गया मन शुद्ध हो गया इस पवित्र होए मन विच परमात्मा दा नाम टिक जांदा है। हिरदे विच नाम दा निवास हुंदे सार ही भरम अते भौ सदा लई खत्म हो जांदे हन। गुरदेव धन गुरु अर्जन देव पातशाह वचन करदे ने कि सच्चे चरण सरेवी है भाई भ्रम भौ होवै नास मिल संत सभा मन मांझी है भाई हर कै नाम निवास। गुरदेव पातशाह धन गुरु अर्जन देव पातशाह शहीदां दे सरताज सतगुरु किन्ने भरोसे नाल सानू गरंटी दिंदे ने कि जेड़ा भी मनुख सतसंगत करदा है अते आपा भाव निवार के सर्व शक्तिमान परमेश्वर की शरण विच आ जांदा है उस दे सारे डर खत्म हो जांदे ने अते जग्यासु दा इस संसार भवजल तों अवश्य निरसंदेह निस्तारा हो जाता है। मारू सोले अंदर पावन बचन सतगुरु जी का है जो धन गुरु ग्रंथ साहिब जी के पन्ना 1071 उपर विराजमान है कि प्रभ आए सरना भौ नहीं करना। प्रभ आए सरना भाव नहीं करना साध संगत निश्चो है तरना। इसलिए हर प्राणी नू अपने अंतशकरण नू शुद्ध करन लई अते परमात्मा दे नाम नू हिरदे विच वसाउण लई माया दे दूतां तों छुटकारे वास्ते अते अपनी कल्याण लई थोड़े तो थोड़ा ते बहुते तो बहुता समा जरूर सतसंगत करनी चाहीदी है। सतसंगत करन नाल लाभ ही लाभ प्राप्त हुंदा है। जिवें भगत कबीर जी ने पावन बचन कीता है ना, कबीर एक घड़ी आधी घड़ी आधी हूं ते आद भगतन सेती गोष्टे जो कीने सो लाभ। सतसंगत विच जाण दा दूसरा लाभ एक होर हुंदा है कि जदों प्राणी परमात्मा नाल वाहिगुरु नाल परमेश्वर नाल उस अकाल पुरख नाल जुड़ियां रूहां दे दर्शन करदा है, उनां नूं वेखदा है, उनां दी संगत करदा है अते संगत दी शोह मानदा है तां फिर जग्यासू दे मन विच सुते ही अपने मूल परमात्मा नाल मिलण वास्ते संस्कार उत्पन्न होण लग जांदे ने। सतगुरु गुरु अर्जन देव जी दा जैतसरी अंदर पावन बचन है, तिन्हां देख मन चाओ उठंदा हौ कद पाई गुणतासा। प्रभु मिलाप लई मन अंदर चाओ पैदा होना ही कठिन है। पहलो पहल परमेश्वर दे नाल मिलाप करन वास्ते मन अंदर चाओ ही नहीं पैदा हुंदा, चाओ पैदा करना ही अत कठिन है। जदों प्रभु मिलाप लई मन विच चाह पैदा हो गया, उत्साह पैदा हो गया, फिर तां सतसंगत दी बदौलत वड भाग पाया गुर मिलाया साध कै सतसंगिया। तीसरा सतसंगत दा लाभ हुंदा है जदों जग्यासु नितनेम करदा है, सिमरन करदा है, जां इस परमार्थ दे पंध ते तुरदा है तां सुते ही सूक्ष्म रूप विच बहुत महीन रूप विच उस दे मन विच माण अते अहंकार किसे ना किसे कुंदरे आ टिकदा है। जदों जग्यासु सतसंगत विच जांदा है, नाम रसियां दे संग विच बहिंदा है ते फिर अपने तों वध नितनेम ते सिमरन करन वालियां दे दर्शन करदा है, तद मन विच बणिया सूक्ष्म माण भी खत्म हो जांदा है ते जग्यासु नूं इह अहसास हो जांदा है कि भाई इत्थे तां इक दूं इक चढ़ंदियां कौन जाणे मेरा नाम जीओ, इहदी खेड वरत रही है, इह वरतारा वरत रहा है ते जग्यासु दा बणिया होया सूखम हंकार भी सुते सिद खत्म हो जांदा है। बाबा जी वालों चौथा गुरु उपदेश जो बड़ी दृढ़ता नाल संगतां नूं ओ दृढ़ करवाया करदे सन ओह हुंदा सी गुरु वाले बनण दा। बाबा जी गुरबाणी दे आधार ते बचन करदे कि धन गुरु नानक देव पातशाह जी ने आसा जी दी वार अंदर अपना अटल फैसला दर्ज कीता है कि कोई भी प्राणी गुरु वाला बने तो बिना ना पहला परमात्मा नूं प्राप्त कर सकिया ते ना हुण करेगा ते ना ही अगां आउण वाले समय विच अपने बलबूते ते बिना गुरु वाला बने तो परमात्मा नूं प्राप्त कर सकिया। जिसने भी प्रभु परमेश्वर नाल अकाल पुरख नाल वाहिगुरु नाल वसल प्राप्त करना है, परमेश्वर दा मिलाप प्राप्त करना है, उस प्राणी नूं गुरु वाला बन के ही प्रभु अभेदता प्राप्त हो सकती है। धन गुरु नानक देव पातशाह जी दा पावन बचन जो धन गुरु ग्रंथ साहिब दे पन्ना 466 उपर अंकित है कि बिन सतगुर किन्हें ना पायो, बिन सतगुर किन्हें ना पाया, सतगुर विच आप रखियोन कर प्रगट आख सुनाया। सतगुरु गुरु अर्जन देव पातशाह ने तां किसे भरम भुलेखे दी रत्ता गुंजाइश ही नहीं रहण दित्ती ते आप अपना फैसला सुणाउंदे फरमान करदे ने कि मता कोई किसे भरम भुलेखे विच इह धारणा बना लए कि शायद मेरा गुरु वाला बने तो बिना ही निस्तारा हो जाएगा। ये जग्यासुओ याद रखियो, ना पहला ना हुण ते ना अगां किसे दा गुरु वाला बने तो बिना निस्तारा नहीं जी होना ते ना होया है। गुरु वाले बनन दी मर्यादा हर प्राणी नूं लाजमी धारण करनी ही पैनी है। सतगुरु जी दा गोंड राग अंदर पावन बचन है, मत को भरम भुलै संसार गुर बिन कोय ना उतरस पार, क्योंकि अमोलक नाम दी दात केवल ते केवल गुरु तो प्राप्त होनी है। धन गुरु रामदास साहिब जी पावन बचन करदे ने श्री राग अंदर, सतगुर दाता हर नाम का प्रभ आप मिलावै सोए, सतगुर हर प्रभ बुझिया गुर जेवड अवर ना कोए। जदों गुरसिख जग्यासु बन के सतगुरु जी पासों नाम दी दात प्राप्त करन लई गुरु शरण विच आउंदा है तद सतगुरु त्रुट के ਉਸ ਨੂੰ ਅੰਮ੍ਰਿਤ ਰੂਪੀ ਨਾਮ ਜੋ ਸੰਸਾਰ ਦੇ ਕਿਸੇ ਵੀ ਧਨ ਪਦਾਰਥ ਨਾਲ ਪ੍ਰਾਪਤ ਨਹੀਂ ਹੋ ਸਕਦਾ ਉਹ ਗੁਰਸਿੱਖ ਦੀ ਹਿਰਦੇ ਰੂਪੀ ਝੋਲੀ ਵਿਚ ਗੁਰਮੰਤਰ ਦੇ ਰੂਪ ਵਿਚ ਪਾਉਂਦੇ ਹਨ। ਫੇਰ ਗੁਰਮੰਤਰ ਦੀ ਕਮਾਈ ਦੁਆਰਾ ਜੋ ਜੋ ਆਤਮਕ ਉੱਚਤਾ ਗੁਰਸਿੱਖ ਨੂੰ ਪ੍ਰਾਪਤ ਹੁੰਦੀ ਹੈ ਉਸ ਦਾ ਵਿਸਥਾਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਧਨਾਸਰੀ ਰਾਗ ਅੰਦਰ ਕੀਤਾ ਹੈ ਕਿ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੁਭਾ ਬਾਜੇ ਅਨਹਤ ਬਾਨੀ ਕਹੁ ਨਾਨਕ ਨਿਹਚਲ ਘਰ ਬਾਂਧਿਓ ਗੁਰ ਕੀਓ ਬੰਦਾਨੀ। ਭਾਵ ਕਿ ਜਦੋਂ ਜਗਿਆਸੂ ਗੁਰੂ ਵਾਲਾ ਬਣ ਕੇ ਸਤਿਗੁਰੂ ਪਾਸੋਂ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਦੀ ਦਾਤ ਪ੍ਰਾਪਤ ਕਰਦਾ ਹੈ ਤਦੋਂ ਜਗਿਆਸੂ ਦੀ ਦੁਬਧਾ ਵਾਲੀ ਅਵਸਥਾ ਖਤਮ ਹੋ ਜਾਂਦੀ ਹੈ। ਪਰਮਾਤਮਾ ਉਪਰ ਪੂਰਨ ਭਰੋਸਾ ਬਣ ਜਾਂਦਾ ਹੈ। ਮਨੁੱਖ ਦੀਆਂ ਇੱਛਾਵਾਂ ਦੀ ਪੂਰਤੀ ਹੋ ਜਾਂਦੀ ਹੈ। ਜਗਿਆਸੂ ਅਤੇ ਪਰਮਾਤਮਾ ਦੇ ਵਿਚਕਾਰ ਜੋ ਮੇਰ ਤੇਰ ਪਾਉਣ ਵਾਲੀ ਮਾਇਆ ਦੇ ਦੂਤਾਂ ਦੀ ਦੀਵਾਰ ਬਣੀ ਹੋਈ ਹੈ ਉਹ ਵੀ ਸਦਾ ਵਾਸਤੇ ਖਤਮ ਹੋ ਜਾਂਦੀ ਹੈ। ਜਗਿਆਸੂ ਨੂੰ ਪਰਮਾਤਮਾ ਵਿਚ ਇਸ ਤਰ੍ਹਾਂ ਭੇਦਤਾ ਪ੍ਰਾਪਤ ਹੋ ਜਾਂਦੀ ਹੈ ਜਿਸ ਤਰ੍ਹਾਂ ਸੁਨਿਆਰਾ ਤਰ੍ਹਾਂ ਤਰ੍ਹਾਂ ਦੇ ਗਹਿਣੇ ਕੁਠਾਲੀ ਵਿਚ ਢਾਲ ਕੇ ਸੋਨੇ ਦੀ ਡਲੀ ਬਣਾ ਦਿੰਦਾ ਹੈ। ਉਸ ਥੈਲੀ ਵਿਚੋਂ ਉਸ ਡਲੀ ਵਿਚੋਂ ਫੇਰ ਕਿਸੇ ਇਕ ਗਹਿਣੇ ਦਾ ਸੋਨਾ ਵੱਖ ਨਹੀਂ ਕੀਤਾ ਜਾ ਸਕਦਾ। ਸਾਰੇ ਗਹਿਣਿਆਂ ਦਾ ਸੋਨਾ ਢਾਲ ਕੇ ਇਕੱਠਾ ਹੋ ਜਾਂਦਾ ਹੈ, ਇਕ ਡਲੀ ਬਣ ਜਾਂਦੀ ਹੈ। ਨਾਮ ਪ੍ਰਾਪਤੀ ਵਾਲੇ ਜਗਿਆਸੂ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਸਹਿਜ ਅਵਸਥਾ ਵਿਚ ਸਮਾਈ ਹੋ ਕੇ ਅਨਹਦ ਸ਼ਬਦ ਸੁਣਨ ਲੱਗ ਜਾਂਦੇ ਹਨ। ਜਗਿਆਸੂ ਦਾ ਮਨ ਥਿਰ ਹੋ ਕੇ ਨਿਚਲ ਘਰ ਵਿਚ ਨਿਵਾਸ ਕਰ ਲੈਂਦਾ ਹੈ। ਇਹ ਸਾਰੀਆਂ ਬਰਕਤਾਂ ਗੁਰੂ ਵਾਲੇ ਬਣਨ ਉਪਰੰਤ ਹੀ ਸੰਭਵ ਹਨ। ਪ੍ਰਭੂ ਨਾਮ ਦੀ ਬਦੌਲਤ ਜਗਿਆਸੂ ਆਪਣੇ ਮੂਲ ਪ੍ਰਮਾਤਮਾ ਨਾਲ ਅਭੇਦ ਹੋ ਕੇ ਆਵਾਗੌਣ ਦੇ ਚੱਕਰ ਤੋਂ ਛੁਟਕਾਰਾ ਪ੍ਰਾਪਤ ਕਰਕੇ ਪ੍ਰਮਾਤਮਾ ਦੇ ਸੱਤ ਚਿੱਤ ਆਨੰਦ ਦੇ ਪ੍ਰਭੂ ਰੰਗ ਨੂੰ ਮਾਣਦਾ ਹੈ। ਬਾਬਾ ਜੀ ਦੀਆਂ ਗੁਰਬਾਣੀ ਅਨੁਸਾਰ ਜਗਿਆਸੂਆਂ ਨੂੰ ਸੰਗਤ ਨੂੰ ਦਿੱਤੀਆਂ ਜਾਣ ਵਾਲੀਆਂ ਇਹ ਸੁਖਿਆਵਾਂ ਮੂਲ ਰੂਪ ਵਿਚ ਇਨ੍ਹਾਂ ਚੌਂ ਹਿੱਸਿਆਂ ਵਿਚ ਆਪਾਂ ਉਨ੍ਹਾਂ ਨੂੰ ਵੰਡ ਸਕਦੇ ਹਾਂ। ਇਹ ਚਾਰ ਉਪਦੇਸ਼ ਮੁੱਖ ਤੌਰ ਤੇ ਬਾਬਾ ਜੀ ਸੰਗਤ ਨੂੰ ਦਿਆ ਕਰਦੇ ਸਨ। ਬਾਬਾ ਜੀ ਨੇ ਰਸੂਲਪੁਰ ਪਿੰਡ ਜਿਸ ਦੀ ਇਹ ਗਾਥਾ ਚੱਲ ਰਹੀ ਹੈ ਸਾ ਅਜਾਇਬ ਸਿੰਘ ਹੋਰਾਂ ਦੇ ਘਰ ਗਏ। ਉਸ ਪਿੰਡ ਵਿਚ ਦੋ ਦਿਨ ਪੜਾਓ ਕੀਤਾ। ਸਵੇਰੇ ਸ਼ਾਮ ਇਕੱਠੇ ਸੰਗਤੀ ਰੂਪ ਵਿਚ ਨਿਤਨੇਮ ਕਰਨਾ, ਦੁਪਹਿਰ ਨੂੰ ਸੰਗਤੀ ਰੂਪ ਵਿਚ ਸੁਖਮਨੀ ਸਾਹਿਬ ਦਾ ਪਾਠ ਤੇ ਗੁਰਮਤਿ ਵਿਚਾਰਾਂ ਸੰਗਤ ਨਾਲ ਸਾਂਝੀਆਂ ਕਰਨੀਆਂ। ਇਸੇ ਨਗਰ ਦੇ ਇਕ ਪ੍ਰੇਮੀ ਨੰਬਰਦਾਰ ਚੰਨਣ ਸਿੰਘ ਜੀ ਸਨ ਜੋ ਦੋਵੇਂ ਦਿਨ ਸੰਗਤ ਵਿਚ ਹਾਜ਼ਰੀ ਭਰਦੇ ਰਹੇ। ਆਪ ਜੀ ਨੇ ਬਾਬਾ ਜੀ ਤੇ ਸਾਰੀ ਸੰਗਤ ਨੂੰ ਸ਼ਾਮ ਦਾ ਲੰਗਰ ਉਨ੍ਹਾਂ ਦੇ ਘਰ ਛਕਣ ਅਤੇ ਸੋਦਰ ਦਾ ਪਾਠ ਉਨ੍ਹਾਂ ਦੇ ਗ੍ਰਹਿ ਵਿਚ ਹੀ ਕਰਨ ਲਈ ਬੇਨਤੀ ਕੀਤੀ। ਬਾਬਾ ਜੀ ਨੇ ਹਾਂ ਕਰ ਦਿੱਤੀ ਤੇ ਸ਼ਾਮ ਸਮੇਂ ਨੰਬਰਦਾਰ ਚੰਨਣ ਸਿੰਘ ਹੋਰਾਂ ਦੇ ਘਰ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਸੋਦਰ ਦਾ ਪਾਠ ਸੰਗਤੀ ਰੂਪ ਵਿਚ ਕੀਤਾ। ਸੋਦਰ ਦੇ ਪਾਠ ਦੀ ਸਮਾਪਤੀ ਉਪਰੰਤ ਲੰਬੜਦਾਰ ਚੰਨਣ ਸਿੰਘ ਹੋਰਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਅੱਜ ਤੇ ਕੱਲ ਅਸੀਂ ਆਪ ਜੀ ਦੇ ਗੁਰਮਤ ਪ੍ਰਵਚਨ ਗੁਰਮਤ ਵਿਚਾਰ ਸਰਵਣ ਕੀਤੇ ਨੇ। ਆਪ ਜੀ ਸਾਰੀ ਸੰਗਤ ਨੂੰ ਸਾਨੂੰ ਬਾਰੰਬਾਰ ਇਹੋ ਹੀ ਉਪਦੇਸ਼ ਦਿੰਦੇ ਹੋ ਕਿ ਤੁਸੀਂ ਨਿਤਨੇਮ ਕਰੋ, ਚੰਗੇ ਕਰਮਾਂ ਦੇ ਧਾਰਨੀ ਬਣੋ, ਸਤਸੰਗਤ ਕਰਿਆ ਕਰੋ, ਗੁਰੂ ਵਾਲੇ ਬਣਨ ਲਈ ਅੰਮ੍ਰਿਤ ਛਕੋ। ਭਲਾ ਇਹ ਦੱਸੋ ਕਿ ਜੇ ਸਾਡੇ ਭਾਗਾਂ ਵਿਚ ਪ੍ਰਮਾਤਮਾ ਨੇ ਸੰਗਤ ਕਰਨੀ, ਚੰਗੇ ਕਰਮ ਕਰਨੇ, ਨਿਤਨੇਮ ਕਰਨਾ, ਅੰਮ੍ਰਿਤ ਛਕਣਾ ਇਹ ਲਿਖਿਆ ਹੀ ਨਹੀਂ ਤੇ ਫਿਰ ਕਿਵੇਂ ਆਪਾਂ ਸਤਸੰਗਤ ਤੇ ਨੇਕ ਕਰਮਾਂ ਦੇ ਧਾਰਨੀ ਬਣ ਸਕਦੇ ਹਾਂ? ਜੇ ਸਾਡੇ ਭਾਗਾਂ ਵਿਚ ਹੀ ਅੰਮ੍ਰਿਤ ਦੀ ਦਾਤ ਹੈ ਨਹੀਂ, ਗੁਰੂ ਵਾਲੇ ਬਣਨਾ ਲਿਖਿਆ ਹੀ ਨਹੀਂ, ਫਿਰ ਆਪਾਂ ਆਪਣੇ ਜ਼ੋਰ ਨਾਲ ਕਿਵੇਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਸਕਦੇ ਹਾਂ? ਨੰਬਰਦਾਰ ਹੋਰਾਂ ਦਾ ਇਹ ਅਨੋਖਾ ਤੇ ਜੁਰਤ ਭਰਿਆ ਪ੍ਰਸ਼ਨ ਸੁਣ ਕੇ ਸਾਰੀ ਸੰਗਤ ਚੁਕੰਨੀ ਹੋ ਗਈ, ਕਿਉਂਕਿ ਬਹੁਤਾਤ ਵਿਚ ਆਮ ਵੀ ਦੇਖਣ ਵਿਚ ਆਉਂਦਾ ਹੈ ਕਿ ਸਾਰਿਆਂ ਦੇ ਮਨ ਵਿਚ ਇਹੋ ਹੀ ਇਕ ਟੁਚਰ ਹੁੰਦੀ ਹੈ ਕਿ ਸਾਡੇ ਭਾਗਾਂ ਵਿਚ ਜੋ ਹੋਵੇਗਾ ਉਹ ਮਿਲ ਜਾਵੇਗਾ, ਜਦ ਸਾਡੇ ਭਾਗਾਂ ਵਿਚ ਹੀ ਹੈ ਨਹੀਂ ਤੇ ਅਸੀਂ ਇਸ ਸ੍ਰੇਸ਼ਟ ਮਾਰਗ ਤੇ ਚੱਲ ਕਿਵੇਂ ਸਕਦੇ ਹਾਂ। ਸੋ ਸਾਰੀ ਸੰਗਤ ਬੜੀ ਸਾਵਧਾਨ ਹੋ ਕੇ ਬਾਬਾ ਜੀ ਦੇ ਉੱਤਰ ਦੀ ਉਡੀਕ ਵਿਚ ਸਾਵਧਾਨ ਹੋਈ ਕਿ ਬਾਬਾ ਜੀ ਨੰਬਰਦਾਰ ਹੋਰਾਂ ਦੇ ਇਸ ਸਵਾਲ ਦਾ ਕੀ ਉੱਤਰ ਦਿੰਦੇ ਨੇ। ਸਤਿਕਾਰਯੋਗ ਬਾਬਾ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਕੁਝ ਪਲ ਚੰਨਣ ਸਿੰਘ ਹੋਰਾਂ ਦਾ ਪ੍ਰਸ਼ਨ ਸੁਣ ਕੇ ਚੁੱਪ ਰਹੇ ਤੇ ਮੁਸਕਰਾ ਕੇ ਨੰਬਰਦਾਰ ਹੋਰਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਨੰਬਰਦਾਰ ਜੀ ਇਹ ਦੱਸੋ ਕਿ ਭਾਗ ਬਣਾਏ ਕਿਸਨੇ ਹਨ। ਬਾਬਾ ਜੀ ਪੁੱਛਣ ਲੱਗੇ ਕਿ ਨੰਬਰਦਾਰ ਜੀ ਇਹ ਦੱਸੋ ਕਿ ਇਹ ਜੋ ਭਾਗਾਂ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਭਾਗ ਬਣਾਏ ਕਿਸਨੇ ਹਨ। ਬਾਬਾ ਜੀ ਦਾ ਇਹ ਉੱਤਰ ਰੂਪ ਵਿਚ ਪ੍ਰਸ਼ਨ ਸੁਣ ਕੇ ਲੰਬਰਦਾਰ ਜੀ ਚੁੱਪ ਹੋ ਗਏ, ਕੋਈ ਜਵਾਬ ਨਾ ਦਿੱਤਾ ਤੇ ਫਿਰ ਬਾਬਾ ਜੀ ਕੁਝ ਪਲਾਂ ਬਾਅਦ ਆਪ ਹੀ ਕਹਿਣ ਲੱਗੇ ਲੰਬਰਦਾਰ ਜੀ ਜੋ ਆਪਾਂ ਪਿਛਲੇ ਜਨਮ ਵਿਚ ਚੰਗੇ ਜਾਂ ਮਾੜੇ ਕਰਮ ਕੀਤੇ ਹਨ ਇਸ ਜਨਮ ਵਿਚ ਉਹ ਕੀਤੇ ਕਰਮ ਹੀ ਸਾਡੇ ਭਾਗ ਬਣ ਗਏ। ਆਪਾਂ ਪਿਛਲੇ ਜਨਮ ਵਿਚ ਚੰਗੇ ਜਾਂ ਮਾੜੇ ਜੋ ਜੋ ਕਰਮ ਵੀ ਕੀਤੇ ਹਨ ਉਹ ਹੀ ਇਸ ਜਨਮ ਵਿਚ ਸਾਡੇ ਭਾਗ ਬਣ ਗਏ। ਜੋ ਅਸੀਂ ਚੰਗੇ ਕਰਮ ਕੀਤੇ ਹਨ ਉਹਨਾਂ ਚੰਗੇ ਕਰਮਾਂ ਦੀ ਬਦੌਲਤ ਸਾਡੇ ਭਾਗ ਚੰਗੇ ਬਣ ਗਏ, ਜੋ ਅਸੀਂ ਮਾੜੇ ਕਰਮ ਕੀਤੇ ਉਹਨਾਂ ਮਾੜੇ ਕਰਮਾਂ ਦੇ ਕਾਰਨ ਸਾਡੇ ਮਾੜੇ ਭਾਗ ਬਣ ਗਏ। ਚੰਗੇ ਵੀ ਤੇ ਮਾੜੇ ਵੀ ਭਾਗ ਬਣਾਉਣ ਵਾਲੇ ਅਸੀਂ ਆਪ ਹੀ ਹਾਂ। ਇਸੇ ਕਰਕੇ ਤਾਂ ਮੈਂ ਗੁਰਬਾਣੀ ਅਨੁਸਾਰ ਤੁਹਾਨੂੰ ਵਾਰ ਵਾਰ ਪ੍ਰੇਰਣਾ ਦਿੰਦਾ ਹਾਂ ਕਿ ਜੇ ਭਾਈ ਪਹਿਲਾਂ ਚੰਗੇ ਭਾਗ ਨਹੀਂ ਬਣਾ ਸਕੇ ਤਾਂ ਪਰਮੇਸ਼ਰ ਨੇ ਬਹੁਤ ਰਹਿਮਤ ਕੀਤੀ ਹੈ, ਸਾਨੂੰ ਹੁਣ ਮਨੁੱਖਾ ਜਨਮ ਦਾ ਸਮਾਂ ਆਪਣੇ ਭਾਗ ਬਣਾਉਣ ਲਈ ਦਿੱਤਾ ਹੈ ਨਾ। ਹੁਣ ਆਪਾਂ ਗੁਰਬਾਣੀ ਪੜ੍ਹ ਕੇ ਗੁਰੂ ਅਗਵਾਈ ਵਿਚ ਚੱਲ ਕੇ ਸਤਸੰਗਤ ਕਰਕੇ ਗੁਰੂ ਵਾਲੇ ਬਣ ਕੇ ਗੁਰਸਿੱਖ ਮੀਤ ਚਲੋ ਗੁਰਚਾਲੀ ਦੇ ਧਾਰਨੀ ਬਣ ਕੇ ਆਪਣੇ ਚੰਗੇ ਭਾਗ ਬਣਾ ਲਈਏ। ਜੋ ਅਸੀਂ ਇਸ ਜਨਮ ਵਿਚ ਚੰਗੇ ਜਾਂ ਮਾੜੇ ਕਰਮ ਕਰਾਂਗੇ ਇਸ ਸੰਸਾਰ ਤੋਂ ਅੱਖਾਂ ਮੀਟਦੇ ਸਾਰ ਹੀ ਮਾੜੇ ਕਰਮ ਕਰਨ ਵਾਲਿਆਂ ਦੇ ਮਾੜੇ ਭਾਗ ਚੰਗੇ ਸ਼ੁਭ ਕਰਮੀਆਂ ਦੇ ਚੰਗੇ ਭਾਗ ਬਣ ਜਾਣੇ ਹਨ। ਜੇ ਆਪਾਂ ਪਿੱਛੇ ਕਿਸੇ ਕਾਰਨ ਚੰਗੇ ਭਾਗ ਨਹੀਂ ਬਣਾ ਸਕੇ ਤਦ ਹੁਣ ਆਪਾਂ ਨੂੰ ਗੁਰੂ ਅਗਵਾਈ ਅਨੁਸਾਰ ਚੱਲ ਕੇ ਆਪਣੇ ਭਾਗ ਚੰਗੇ ਬਣਾ ਲੈਣੇ ਚਾਹੀਦੇ ਨੇ, ਆਪਣੇ ਜੀਵਨ ਨੂੰ ਸਵਾਰ ਲੈਣਾ ਚਾਹੀਦਾ। ਬਾਬਾ ਜੀ ਨੇ ਅਗਾਂਹ ਸਪਸ਼ਟ ਕੀਤਾ ਕਿ ਦੇਖੋ ਪਰਮਾਤਮਾ ਨੇ ਸਾਨੂੰ ਅੱਖਾਂ ਦਿੱਤੀਆਂ ਨੇ, ਹੁਣ ਜੇ ਆਪਾਂ ਇਹਨਾਂ ਅੱਖਾਂ ਨਾਲ ਕਿਸੇ ਨੂੰ ਵਿਭਚਾਰੀ ਨਜ਼ਰ ਨਾਲ ਵੇਖਾਂਗੇ ਤਾਂ ਇਹੋ ਹੀ ਅੱਖਾਂ ਸਾਨੂੰ ਪਾਪ ਦੇ ਭਾਗੀ ਬਣਾਉਣ ਦਾ ਕਾਰਨ ਬਣਨਗੀਆਂ, ਤੇ ਜੇ ਆਪਾਂ ਇਹਨਾਂ ਅੱਖਾਂ ਨਾਲ ਗੁਰਬਾਣੀ ਪੜਾਂਗੇ, ਸਤਿਗੁਰ ਸੱਚੇ ਪਾਤਸ਼ਾਹ ਦੇ ਮੁਬਾਰਕ ਦਰਸ਼ਨ ਕਰਾਂਗੇ, ਸੰਗਤ ਦੇ ਦਰਸ਼ਨ ਕਰਾਂਗੇ, ਤਦ ਇਹੋ ਅੱਖਾਂ ਸਾਡੇ ਪਾਪ ਕਰਮਾਂ ਨੂੰ ਨਾਸ਼ ਕਰਨ ਦਾ ਕਾਰਨ ਬਣ ਕੇ ਸਾਨੂੰ ਪੁੰਨ ਕਰਮ ਕਰਨ ਲਈ ਪ੍ਰੇਰਿਤ ਕਰਨਗੀਆਂ। ਪਰਮਾਤਮਾ ਨੇ ਸਾਨੂੰ ਜੀਵ ਦਿੱਤੀ ਹੈ, ਇਸ ਜੀਵ ਨਾਲ ਜੇ ਅਸੀਂ ਝੂਠ ਅਨਰਥ ਅਕਾਰਥ ਕੌੜਾ ਫਿੱਕਾ ਬੋਲਾਂਗੇ ਜਾਂ ਕਿਸੇ ਦੀ ਨਿੰਦਿਆ ਕਰਾਂਗੇ ਤਾਂ ਇਹੋ ਹੀ ਜੀਵ ਸਾਡੇ ਗਲ ਵਿਚ ਜਮਾਂ ਦੀ ਫਾਹੀ ਪਾਉਣ ਦਾ ਵਸੀਲਾ ਬਣੇਗੀ, ਤੇ ਜੇ ਇਸੇ ਜੀਵ ਨਾਲ ਅਸੀਂ ਗੁਰੂ ਉਪਦੇਸ਼ ਗੁਰਬਾਣੀ ਉਚਾਰਾਂਗੇ, ਪਰਮਾਤਮਾ ਦਾ ਨਾਮ ਜਪਾਂਗੇ, ਕਿਸੇ ਦੇ ਮਨ ਨੂੰ ਪਿਆਰ ਵਾਲੇ ਮਿੱਠੇ ਧੀਰਜ ਧਰਵਾਸ ਦੇਣ ਵਾਲੇ ਬੋਲ ਬੋਲ ਕੇ ਉਸ ਦੀ ਅਸੀਸ ਪ੍ਰਾਪਤ ਕਰਾਂਗੇ, ਤਦ ਇਹੋ ਹੀ ਜੇਵਾ ਇਹੋ ਹੀ ਜੀਵ ਸਾਡੇ ਗਲ ਵਿਚ ਪਈ ਹੋਈ ਜਮਾਂ ਦੀ ਫਾਹੀ ਨੂੰ ਕੱਟਣ ਦਾ ਵਸੀਲਾ ਬਣੇਗੀ। ਜਿਵੇਂ ਬਾਬਾ ਨਾਮਦੇਵ ਜੀ ਨੇ ਫਰਮਾਇਆ ਹੈ ਨਾ ਕਿ ਮਨ ਮੇਰੋ ਗਾਜ ਜੇਵਾ ਮੇਰੀ ਕਾਤੀ ਮਪ ਮਪ ਕਾਟੋਂ ਜਮ ਕੀ ਫਾਸੀ। ਬਾਬਾ ਜੀ ਨੇ ਅਗਾਂਹ ਬਚਨ ਕੀਤਾ ਕਿ ਦੇਖੋ ਪਰਮਾਤਮਾ ਨੇ ਕਿੰਨੇ ਸੋਹਣੇ ਹੱਥ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਹੁਣ ਜੇ ਇਨ੍ਹਾਂ ਹੱਥਾਂ ਨਾਲ ਅਸੀਂ ਚੋਰੀ ਕਰਾਂਗੇ ਕਿਸੇ ਦੇ ਤਾਨ ਅਤੇ ਧਨ ਨੂੰ ਨੁਕਸਾਨ ਪਹੁੰਚਾਵਾਂਗੇ ਤਦ ਇਹੋ ਹੀ ਹੱਥ ਸਾਨੂੰ ਨਰਕਾਂ ਵਿਚ ਸਜ਼ਾ ਭੁਗਤਾਉਣ ਦਾ ਕਾਰਨ ਬਣਨਗੇ, ਤੇ ਜੇ ਇਨ੍ਹਾਂ ਹੱਥਾਂ ਨਾਲ ਅਸੀਂ ਸੰਗਤ ਦੀ ਸੰਸਾਰ ਦੀ ਸੇਵਾ ਕਰਾਂਗੇ ਤਦ ਇਹੋ ਹੀ ਹੱਥ ਪ੍ਰਭੂ ਦਰਗਾਹ ਅੰਦਰ ਮਾਣ ਸਤਿਕਾਰ ਪ੍ਰਾਪਤ ਕਰਨ ਦਾ ਸਬੱਬ ਬਣਨਗੇ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ੍ਰੀ ਰਾਗ ਅੰਦਰ ਫਰਮਾਨ ਹੈ ਕਿ ਵਿਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ ਕਹੋ ਨਾਨਕ ਬਾਂਹ ਲੋੜਾਈਐ। ਪੈਰਾਂ ਦੀ ਦਾਤ ਬੜੀ ਅਮੋਲਕ ਹੈ, ਜੋ ਸਾਰੇ ਸਰੀਰ ਦੇ ਭਾਰ ਨੂੰ ਚੁੱਕ ਕੇ ਥਾਂ ਪੁਰ ਥਾਂ ਲਈ ਫਿਰਦੇ ਨੇ। ਇਹਨਾਂ ਪੈਰਾਂ ਨਾਲ ਕੋਈ ਮਨੁੱਖ ਸ਼ਰਾਬਖਾਨੇ, ਜੂਆ ਘਰ, ਵਿਭਚਾਰ ਦੇ ਅੱਡੇ ਤੇ ਜਾ ਕੇ ਮਾੜੇ ਕਰਮ ਕਰੇ, ਮਾੜੇ ਥਾਵਾਂ ਤੇ ਜਾਵੇ, ਤੇ ਫਿਰ ਇਹਨਾਂ ਮਾੜੇ ਕਰਮਾਂ ਕਰਕੇ ਖਸਮੋ ਧੱਕੇ ਖਾਏ ਦਾ ਭਾਗੀ ਵੀ ਬਣ ਸਕਦਾ ਹੈ। ਤੇ ਜੇ ਇਹੋ ਹੀ ਪੈਰ ਇਹਨਾਂ ਪੈਰਾਂ ਦੇ ਨਾਲ ਸਤਸੰਗਤ ਵਿੱਚ ਜਾਵੇ, ਗੁਰਬਾਣੀ ਕੀਰਤਨ, ਗੁਰਮਤ ਵਿਚਾਰਾਂ ਸੁਣੇ, ਗੁਰਸਿੱਖਾਂ ਦੇ ਸੰਗ ਵਿੱਚ ਜਾਵੇ, ਧੰਨ ਗੁਰੂ ਅਰਜਨ ਦੇਵ ਜੀ ਦੇ ਫੁਰਮਾਨ ਅਨੁਸਾਰ, ਫਿਰ ਇਹ ਜਨਮਾਂ ਜਨਮਾਂ ਦੀ ਅੰਤਸ਼ਕਰਨ ਉੱਪਰ ਲੱਗੀ ਮਲ ਨੂੰ ਧੋ ਕੇ ਜਨਮ ਜਨਮ ਕਰਮ ਮਲ ਉਤਰੇ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ ਦੀਆਂ ਦਾਤਾਂ ਗੁਰੂ ਚਰਨਾਂ ਵਿੱਚੋਂ ਇਹੋ ਹੀ ਚਰਨਾਂ ਦੇ ਨਾਲ ਸੰਗਤ ਵਿੱਚ ਜਾ ਕੇ ਪ੍ਰਾਪਤ ਕਰ ਸਕਦਾ। ਇਸੇ ਪ੍ਰਕਾਰ ਕੰਨਾਂ ਦੀ ਦੁਰਵਰਤੋਂ ਕਰਕੇ ਕੋਈ ਮਨੁੱਖ ਮਨ ਨੂੰ ਖੰਡਾਓ ਵਿੱਚ ਲਿਜਾਣ ਵਾਲੇ ਅਸ਼ਲੀਲ ਗੀਤ ਸੁਣ ਕੇ ਆਪਣੇ ਅੰਦਰ ਵਿਭਚਾਰੀ ਬਿਰਤੀ ਵੀ ਪੈਦਾ ਕਰ ਸਕਦਾ ਹੈ। ਤੇ ਜੇ ਇਨ੍ਹਾਂ ਹੀ ਕੰਨਾਂ ਨਾਲ ਗੁਰੂ ਕੀ ਬਾਣੀ, ਗੁਰਮਤ ਵਿਚਾਰਾਂ, ਪ੍ਰਭੂ ਨਾਮ ਸਰਵਣ ਕੀਤਾ ਜਾਵੇ, ਗੁਰਬਾਣੀ ਸਰਵਣ ਕੀਤੀ ਜਾਵੇ, ਇਹੋ ਹੀ ਕੰਨ ਸਾਡੇ ਲੋਕ ਪ੍ਰਲੋਕ ਦੇ ਸਾਰੇ ਮਨੋਰਥ ਪੂਰੇ ਕਰਨ, ਦੁੱਖਾਂ ਕਲੇਸ਼ਾਂ ਤੇ ਚਿੰਤਾ ਝੋਰੇ ਤੋਂ ਨਿਜਾਤ ਦਵਾ ਕੇ ਪਾਰ ਬ੍ਰਹਮ ਪ੍ਰਭੂ ਦੀ ਪ੍ਰਾਪਤੀ ਦਾ ਸਾਧਨ ਬਣ ਕੇ ਪਰਮਾਤਮਾ ਵਿਚ ਅਭੇਦਤਾ ਦਾ ਸਬੱਬ ਵੀ ਬਣ ਜਾਂਦੇ ਨੇ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਫਰਮਾਨ ਅਨੁਸਾਰ ਜਿਹੜੇ ਵਡਭਾਗੀ ਮਨੁੱਖ ਕੰਨਾਂ ਦੀ ਗੁਰੂ ਅਗਵਾਈ ਵਿਚ ਸੁਚੱਜੀ ਵਰਤੋਂ ਕਰਦੇ ਨੇ ਉਨ੍ਹਾਂ ਨੂੰ ਕੀ ਮਿਲਦਾ ਹੈ? ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦਾ ਪਾਵਨ ਬਚਨ ਹੈ ਕਿ ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੋ ਇਹ ਕਰਮ ਵੀ ਆਪਾਂ ਇਨ੍ਹਾਂ ਹੀ ਕੰਨਾਂ ਨਾਲ ਕਰ ਸਕਦੇ ਹਾਂ। ਸੋ ਨੰਬਰਦਾਰ ਜੀ, ਪਰਮਾਤਮਾ ਨੇ ਸਾਡੇ ਕਰਮ ਇੰਦਰੀਆਂ ਨੂੰ ਸੁਤੰਤਰਤਾ ਦਿੱਤੀ ਹੈ। ਅਸੀਂ ਹੁਣ ਖੁਦ ਆਪ ਵਿਚਾਰ ਕਰਨੀ ਹੈ ਕਿ ਇਨ੍ਹਾਂ ਕਰਮ ਇੰਦਰੀਆਂ ਨਾਲ ਅਸੀਂ ਚੰਗੇ ਭਾਗ ਬਣਾ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਕੇ ਸੁਖੀ ਸੁਹੇਲਾ ਜੀਵਨ ਬਤੀਤ ਕਰਨਾ ਹੈ, ਜਾਂ ਇਨ੍ਹਾਂ ਹੀ ਕਰਮ ਇੰਦਰੀਆਂ ਨਾਲ ਅਸੀਂ ਮਾੜੇ ਕਰਮ ਕਰਕੇ ਦੁਖੀ ਦੁਹੇਲਾ ਜੀਵਨ ਬਤੀਤ ਕਰਕੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਅਜਾਈ ਗੁਆ ਕੇ ਜਮ ਜਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਲੰਮੈ ਦਾ ਧਾਰਨੀ ਬਣ ਕੇ ਆਵਾਗੁਣ ਦੇ ਲੰਬੇ ਚੱਕਰਾਂ ਵਿਚ ਫਸ ਕੇ ਆਪਣਾ ਲੋਕ ਪ੍ਰਲੋਕ ਬਰਬਾਦ ਕਰਨਾ ਹੈ, ਚੋਣ ਸਾਡੀ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ 20ਵੀਂ ਪੌੜੀ ਵਿਚ ਸਪਸ਼ਟ ਕਰ ਦਿੱਤਾ ਕਿ ਇਸ ਸੰਸਾਰ ਤੋਂ ਜਦੋਂ ਜੀਵ ਆਤਮਾ ਇਸ ਸਰੀਰ ਦਾ ਤਿਆਗ ਕਰਕੇ ਅਗਲੇ ਸਫ਼ਰ ਲਈ ਜਾਂਦੀ ਹੈ ਨਾ, ਤਾਂ ਉਹ ਆਪਣੇ ਨਾਲ ਕੋਈ ਧਨ ਪਦਾਰਥ, ਜ਼ਮੀਨ ਜਾਇਦਾਦ, ਸੰਪਦਾ ਭਾਵੇਂ ਨਹੀਂ ਖੜਦੀ, ਪਰ ਜੋ ਇਸ ਸਰੀਰ ਨਾਲ ਉਸ ਨੇ ਮਾੜੇ ਜਾਂ ਚੰਗੇ ਕਰਮ, ਜਿਨ੍ਹਾਂ ਨੂੰ ਆਪਾਂ ਪੁੰਨ ਕਰਮ ਜਾਂ ਪਾਪ ਕਰਮ ਕਹਿੰਦੇ ਹਾਂ, ਉਨ੍ਹਾਂ ਦਾ ਦਸਤਾਵੇਜ਼ ਸੰਸਕਾਰਾਂ ਦੇ ਰੂਪ ਵਿਚ ਆਪਣੇ ਨਾਲ ਜ਼ਰੂਰ ਲਿਜਾਂਦੀ ਹੈ, ਜੋ ਅਗਲੇਰੇ ਜੀਵਨ ਵਿਚ ਸਾਡੇ ਭਾਗ ਬਣਦੇ ਹਨ। ਸਾਹਿਬਾਂ ਦਾ ਪਾਵਨ ਬਚਨ ਆਪਾਂ ਹਰ ਰੋਜ਼ ਪੜ੍ਹਦੇ ਹਾਂ, ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵਹ ਜਾਹ। ਸੋ ਬਾਬਾ ਜੀ ਕਹਿਣ ਲੱਗੇ ਕਿ ਨੰਬਰਦਾਰ ਜੀ, ਜਿਹੋ ਜਿਹਾ ਕਿਸੇ ਪ੍ਰਾਣੀ ਨੇ ਪਿਛਲੇ ਜਨਮ ਵਿਚ ਮਾੜੇ ਜਾਂ ਚੰਗੇ ਕਰਮਾਂ ਦਾ ਬੀਜ ਸਰੀਰ ਦੇ ਕਰਮ ਇੰਦਰੀਆਂ ਨਾਲ ਬੀਜਿਆ ਹੈ, ਉਹੋ ਜਿਹੇ ਮਾੜੇ ਜਾਂ ਚੰਗੇ ਕਰਮਾਂ ਦੀ ਖੇਤੀ ਉਸੇ ਪ੍ਰਾਣੀ ਨੂੰ ਹੀ ਵੱਢਣੀ ਪੈਣੀ ਹੈ। ਜੈਸਾ ਬੀਜਾ ਸੋ ਲੁਣਾ, ਜਿਹਾ ਪੁਰਬ ਕਿਨੈ ਬੋਇਆ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ। ਸੋ ਇਸੇ ਲਈ ਤਾਂ ਮੈਂ ਬਾਰੰਬਾਰ ਆਪ ਸੰਗਤਾਂ ਨੂੰ ਬੇਨਤੀ ਕਰਦਾ ਹਾਂ, ਬਾਬਾ ਜੀ ਨੇ ਆਖਿਆ ਕਿ ਇਸੇ ਲਈ ਤਾਂ ਮੈਂ ਬਾਰ ਬਾਰ ਆਪ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਭਾਈ, ਜੇ ਅਸੀਂ ਪਿਛਲੇ ਜਨਮ ਵਿਚ ਚੰਗੇ ਕਰਮ ਕਰਕੇ ਆਪਣੇ ਭਾਗ ਚੰਗੇ ਨਹੀਂ ਨਾ ਬਣਾ ਸਕੇ, ਤਾਂ ਹੁਣ ਪ੍ਰਮਾਤਮਾ ਨੇ ਸਾਨੂੰ ਸਮਾਂ ਦਿੱਤਾ, ਅਸੀਂ ਗੁਰਬਾਣੀ ਪੜ੍ਹੀਏ, ਨਿਤਨੇਮ ਕਰੀਏ, ਸਤਸੰਗਤ ਵਿਚ ਜਾਇਆ ਕਰੀਏ, ਚੰਗੇ ਕਰਮ ਕਰਨ ਲਈ ਯਤਨਸ਼ੀਲ ਹੋਈਏ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਈਏ, ਫਿਰ ਸਾਡੇ ਸਰੀਰ ਦੁਆਰਾ ਜੋ ਵੀ ਕਰਮ ਹੋਵੇਗਾ ਉਹ ਸ਼ੁਭ ਅਥਵਾ ਨੇਕ ਹੀ ਹੋਵੇਗਾ। ਸ਼ੁਭ ਨੇਕ ਇਨ੍ਹਾਂ ਕਰਮਾਂ ਨਾਲ ਹੀ ਮਨੁੱਖ ਚੰਗੇ ਭਾਗ ਬਣਾ ਸਕਦਾ ਹੈ, ਔਰ ਇਹੋ ਹੀ ਸ਼ੁਭ ਜਾਂ ਨੇਕ ਕਰਮ ਮਨੁੱਖ ਦੇ ਚੰਗੇ ਭਾਗ ਬਣਾਉਣ ਦਾ ਸਬੱਬ ਬਣਦੇ ਹਨ। ਸਾਰੀ ਸੰਗਤ ਤੇ ਨੰਬਰਦਾਰ ਹੋਰਾਂ ਨੇ ਬਾਬਾ ਜੀ ਦੇ ਬਚਨ ਬੜੇ ਪਿਆਰ ਨਾਲ ਸੁਣੇ ਤੇ ਕਹਿਣ ਲੱਗੇ ਕਿ ਬਾਬਾ ਜੀ, ਮੇਰੇ ਮਨ ਵਿਚ ਜੋ ਸ਼ੰਕਾ ਬਣਿਆ ਹੋਇਆ ਸੀ ਆਪ ਜੀ ਨੇ ਇਨ੍ਹਾਂ ਬਚਨਾਂ ਨਾਲ ਦੂਰ ਹੋ ਗਿਆ ਹੈ, ਖਤਮ ਹੋ ਗਿਆ ਹੈ। ਹੁਣ ਕਿਰਪਾ ਕਰੋ, ਤੁਸੀਂ ਜਿਸ ਦਿਨ ਗੁਰਦੁਆਰਾ ਸਾਹਿਬ ਅੰਮ੍ਰਿਤ ਸੰਚਾਰ ਕਰਨਾ ਹੈ, ਮੈਂ ਤੇ ਮੇਰੀ ਪਤਨੀ, ਅਸੀਂ ਦੋਵੇਂ ਉਸ ਦਿਨ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਵਾਂਗੇ। ਨੰਬਰਦਾਰ ਹੋਰਾਂ ਦਾ ਇਹ ਫੈਸਲਾ ਸੁਣ ਕੇ ਸੰਗਤ ਵਿਚੋਂ ਹੋਰ ਵੀ ਤਿੰਨ ਚਾਰ ਪ੍ਰਾਣੀ ਜੋ ਡਾਵਾਂ ਡੋਲ ਦੀ ਅਵਸਥਾ ਵਿਚ ਬੈਠੇ ਸਨ ਉਨ੍ਹਾਂ ਨੇ ਵੀ ਅੰਮ੍ਰਿਤ ਛਕ ਕੇ ਗੁਰੂ ਚਾਲੀ ਉਪਰ ਚੱਲਣ ਲਈ ਮਨ ਬਣਾ ਲਿਆ ਤੇ ਕਹਿਣ ਲੱਗੇ ਕਿ ਨੰਬਰਦਾਰ ਜੀ ਜੇ ਤੁਸੀਂ ਅੰਮ੍ਰਿਤ ਪਾਨ ਕਰ ਲੈਣਾ ਹੈ ਤਾਂ ਅਸੀਂ ਪਿੱਛੇ ਕਿਉਂ ਰਹੀਏ, ਅਸੀਂ ਵੀ ਤੁਹਾਡੇ ਨਾਲ ਹੀ ਅੰਮ੍ਰਿਤ ਦੀ ਦਾਤ ਲੈਣ ਲਈ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਚਲਾਂਗੇ। ਨਿਯਤ ਦਿਨ ਤੇ ਨੰਬਰਦਾਰ ਚਰਨ ਸਿੰਘ ਹੋਰੀ ਤੇ ਉਨ੍ਹਾਂ ਦੇ ਹਮਜੋਲੀਆਂ ਨੇ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰ ਲਿਆ। ਬਾਬਾ ਜੀ ਦੀ ਸੰਗਤ ਕਰਕੇ ਸਹਿਜੇ ਸਹਿਜੇ ਸਾਰੇ ਹੀ ਨਗਰ ਨੇ ਅੰਮ੍ਰਿਤ ਪਾਨ ਕਰਕੇ ਸਤਿਗੁਰਾਂ ਦਾ ਹੁਕਮ ਕਿ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮਾਨਾ ਹੋ ਹਰ ਹਰ ਕਥਾ ਨਿਰਾਲੀ ਦੇ ਹੁਕਮ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਕੇ ਆਪਣਾ ਲੋਕ ਸੁਖੀ ਪ੍ਰਲੋਕ ਸੁਹੇਲਾ ਕਰਨਾ ਆਰੰਭ ਕਰ ਦਿੱਤਾ। ਸੋ ਆਪਾਂ ਵੀ ਭਾਗਾਂ ਦਾ ਬਹਾਨਾ ਬਣਾ ਕੇ ਆਲਸੀ ਬਣ ਕੇ ਸਮੇਂ ਨੂੰ ਧੱਕਾ ਨਾ ਦਈਏ। ਇਸ ਸਾਖੀ ਨੂੰ ਇਸ ਘਟਨਾ ਨੂੰ ਵਿਚਾਰਨ ਦਾ ਇਹੋ ਹੀ ਲਾਭ ਹੈ ਕਿ ਆਪਾਂ ਵੀ ਇਨ੍ਹਾਂ ਭਾਗਾਂ ਦੇ ਬਹਾਨੇ ਤੋਂ ਉੱਪਰ ਉੱਠ ਕੇ ਆਪਣੇ ਭਾਗਾਂ ਨੂੰ ਹੋਰ ਚੰਗੇਰਾ ਬਣਾਉਣ ਲਈ ਜੋ ਪ੍ਰਮਾਤਮਾ ਨੇ ਅਮੋਲਕ ਸਮਾਂ ਸਾਨੂੰ ਪ੍ਰਦਾਨ ਕੀਤਾ ਹੈ ਉਸ ਦੀ ਗੁਰੂ ਅਗਵਾਈ ਵਿਚ ਸਹੀ ਵਰਤੋਂ ਕਰੀਏ ਤੇ ਵਡਭਾਗੀ ਬਣਨ ਲਈ ਯਤਨਸ਼ੀਲ ਹੋਈਏ। ਸਮਾਂ ਤਾਂ ਆਪਣੀ ਟੋਰੇ ਤੁਰਿਆ ਜਾ ਰਿਹਾ। ਭਾਈ ਵੀਰ ਸਿੰਘ ਹੋਰਾਂ ਦੇ ਕਥਨ ਅਨੁਸਾਰ ਕਿ ਨਾ ਸਮੇਂ ਨੂੰ ਪਿਆਰ ਜੋਦੜੀ ਕਰਕੇ ਅਟਕਾਇਆ ਜਾ ਸਕਦਾ, ਨਾ ਧਿੰਗਾ ਜੋਰੀ ਕਰਨ ਨਾਲ ਸਮਾਂ ਠਹਿਰਦਾ ਹੈ। ਸਮਾਂ ਆਪਣੀ ਤੋਰ ਲਗਾਤਾਰ ਤੁਰਿਆ ਜਾ ਰਿਹਾ। ਜਿਨ੍ਹਾਂ ਨੇ ਸਮੇਂ ਨੂੰ ਅਟਕਾਉਣ ਦਾ ਯਤਨ ਕੀਤਾ ਉਹ ਖੁਦ ਆਪ ਅਟਕ ਗਏ, ਪਰ ਸਮੇਂ ਦੀ ਤੋਰ ਨੂੰ ਨਾ ਅਟਕਾ ਸਕੇ। ਸਮੇਂ ਨੂੰ ਕਿਸੇ ਯਤਨ ਨਾਲ ਵੀ ਅਟਕਾਇਆ ਨਹੀਂ ਜਾ ਸਕਦਾ, ਕੇਵਲ ਸਮੇਂ ਨੂੰ ਸੰਭਾਲ ਕੇ ਸਫਲਾ ਹੀ ਕੀਤਾ ਜਾ ਸਕਦਾ ਹੈ। ਜੋ ਸਮੇਂ ਨੂੰ ਸੰਭਾਲ ਕੇ ਸਫਲਾ ਕਰ ਲੈਂਦੇ ਨੇ ਉਹ ਆਪਣੇ ਜੀਵਨ ਦੀ ਬਾਜ਼ੀ ਨੂੰ ਜਿੱਤ ਜਾਂਦੇ ਨੇ, ਪਰ ਜਿਹੜੇ ਮਨੁੱਖ ਬਾਬਾ ਫਰੀਦ ਸਾਹਿਬ ਜੀ ਦੇ ਹੁਕਮ ਫਰਮਾਨ ਅਨੁਸਾਰ ਕਿ ਜੋ ਦੇਹ ਲੱਦੇ ਗਾਣਵੇ ਗਏ ਵਿਲਾੜ ਵਿਲਾੜ ਦੀ ਕਾਰ ਕਰ ਲੈਂਦੇ ਨੇ ਉਨ੍ਹਾਂ ਨੂੰ ਪਛਤਾਵੇ ਦਾ ਸੱਲ ਹੀ ਸਹਾਰਨਾ ਪੈਂਦਾ। ਭਾਈ ਵੀਰ ਸਿੰਘ ਹੋਰਾਂ ਦੀ ਰਵਾਈ ਵਾਚੀਏ ਸਮੇਂ ਦੀ ਕਦਰ ਦੀ ਜ਼ਰੂਰ ਪ੍ਰੇਰਣਾ ਮਿਲੇਗੀ। ਭਾਈ ਸਾਹਿਬ ਦੀ ਇਹ ਰਵਾਈ ਉਨ੍ਹਾਂ ਦੀ ਕਾਵ ਸੰਗ੍ਰਹਿ ਬਿਜਲੀਆਂ ਦੇ ਹਾਰ ਵਿਚ ਅੰਕਿਤ ਹੈ ਕਿ ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ, ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤਿਰਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ, ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਤ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਮਦਾ, ਸੋ ਲੋੜ ਹੈ ਇਸ ਲੰਘ ਰਹੇ ਸਮੇਂ ਨੂੰ ਸੰਭਾਲ ਕੇ ਗੁਰੂ ਹੁਕਮ ਵਿਚ ਤੁਰ ਕੇ ਗੁਰਬਾਣੀ ਨਾਲ ਜੁੜ ਕੇ ਗੁਰਮਤ ਨਾਲ ਜੁੜ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਨਾਲ ਜੁੜ ਕੇ ਆਪਣੇ ਭਾਗਾਂ ਨੂੰ ਚੰਗੇ ਭਾਗ ਬਣਾਉਣ ਲਈ ਯਤਨਸ਼ੀਲ ਹੋਣ ਦੀ।